ਸਤਨਾਮ ਸ੍ਰੀ ਵਾਹਿਗੁਰੂ। ਜਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਧਤ ਬੰਦੋਂ ਕਰ ਅਨੁਰਾਗ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਤੁਰੀ ਜੈ, ਇਤ ਮਾਰਗ ਪੈਰ ਤੁਰੀ ਜੈ, ਸਿਰ ਦੀ ਜੈ ਕਾਨ ਨਾ ਕੀ ਜੈ, ਡੇਰਾ ਨੀ ਜਿੰਦੇ ਸਿਰੋਂ ਪਰੇ ਹੈ ਪ੍ਰੇਮ ਦਾ, ਡੇਰਾ ਨੀ ਜਿੰਦੇ ਸਿਰੋਂ ਪਰੇ ਹੈ ਪ੍ਰੇਮ ਦਾ,
ਡੇਰਾ ਨੀ ਜਿੰਦੇ
ਸਾਜੀ ਨਵਾਜੀ ਸਤਿਗੁਰਾਂ ਦੇ ਪਿਆਰ ਸਤਿਕਾਰ ਵਿੱਚ ਜੁੜੀ ਸਾਧ ਸੰਗਤ ਜੀ, ਰਸਨਾ ਪਿੱਤਰ ਕਰੋ, ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੋਹ ਨਗਰ ਨਿਵਾਸੀ ਪਿੰਡ ਹਰੀਗੜ੍ਹ ਔਰ ਇਲਾਕੇ ਦੀਆਂ ਸੰਗਤਾਂ ਨੂੰ ਤਿੰਨ ਦਿਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਪਣੇ ਉੱਤਮ ਭਾਗ ਨੇ ਮਿਲ ਕੇ ਬੈਠ ਕੇ ਉਸ ਅਕਾਲ ਪੁਰਖ ਦੇ ਗੁਣ ਗਾਇਨ ਕਰ ਰਹੇ ਹਾਂ ਜਿਨ੍ਹੇ ਆ ਮਨੁੱਖਾ ਸਰੀਰ ਬਖਸ਼ਿਆ ਆ ਸਭ ਦਾਤਾਂ ਪ੍ਰਦਾਨ ਕੀਤੀਆਂ ਨੇ। ਅੱਜ ਦਾ ਦੂਸਰਾ ਦੀਵਾਨ ਹੈ, ਸਮਾਂ ਵੀ ਭਾਵੇਂ ਕਾਫੀ ਹੋ ਗਿਆ ਹੈ ਕਿਉਂਕਿ ਜਦੋਂ ਮੈਂ ਉੱਥੋਂ ਪਰਮੇਸ਼ਰ ਦੁਆਰ ਤੋਂ ਚੱਲਣ ਲੱਗਿਆਂ ਇੱਕ ਮਹਾਂਪੁਰਸ਼ ਆਏ, ਜੇ ਕੋਲ ਨਾ ਬੈਠਾਂਗੇ ਫਿਰ ਵੀ ਉਹ ਕਹਿਣਗੇ ਜਾ ਕੇ ਜੀ ਗਏ ਅਸੀਂ ਤੇ ਸਾਨੂੰ ਮਿਲਿਆ ਹੀ ਨਹੀਂ। ਕਈ ਵਾਰੀ ਇਹ ਵੀ ਹੁੰਦਾ ਨਾ ਕਿ ਅਸੀਂ ਗਏ ਜੀ ਸਾਡੇ ਨਾਲ ਗੱਲਬਾਤ ਹੀ ਨਹੀਂ ਕੀਤੀ ਕੋਈ। ਸਾਰਿਆਂ ਨੂੰ ਸਮਾਂ ਦੇਣਾ ਪੈਂਦਾ ਥੋੜ੍ਹਾ ਬਹੁਤਾ, ਸੋ ਆਓ ਜਿਤਨਾ ਵੀ ਸਮਾਂ ਸਤਿਗੁਰੂ ਬਖਸ਼ਦੇ ਨੇ ਜਿਨ੍ਹਾਂ ਨੇ ਲਾਹਾ ਲੈਣਾ ਹੁੰਦਾ ਨਾ ਉਹ ਤੇ ਇੱਕ ਬਚਨ ਸੁਣ ਕੇ ਹੀ ਆਪਣਾ ਜੀਵਨ ਬਣਾ ਲੈਂਦੇ ਨੇ। ਕਈ ਸ਼ਖਸ ਕਹਿੰਦੇ ਨੇ ਮੈਨੂੰ 20 ਸਾਲ ਹੋ ਗਏ ਨੇ ਸੰਗਤ ਕਰਦੇ ਨੂੰ, ਮੈਨੂੰ 15 ਸਾਲ ਹੋ ਗਏ ਨੇ ਜੀ ਮੈਂ ਸੰਗਤ ਕਰਦਾ ਫਲਾਣੇ ਮਹਾਂਪੁਰਸ਼ਾਂ ਦੀ, ਜੇ ਅੱਗੋਂ ਪੁੱਛ ਲਓ ਅੰਮ੍ਰਿਤ ਛਕ ਲਿਆ, ਝੂਠ ਛੱਡ ਦਿੱਤਾ, ਮਾੜੇ ਕਰਮ ਛੱਡ ਦਿੱਤੇ ਨੇ। ਨਹੀਂ ਜੀ ਫਿਰ ਮਾੜਾ ਮੋਟਾ ਤਾਂ ਕਰਨਾ ਹੀ ਪੈਂਦਾ, ਅੰਮ੍ਰਿਤ ਜੇ ਛਕਿਆ ਨਹੀਂ ਫਿਰ ਤਾਂ ਇਹੀ ਕਹਿਣਾ ਪਏਗਾ ਓਏ ਤੂੰ ਸੰਗਤ ਕਰਨ ਨਹੀਂ ਜਾਂਦਾ, ਤੂੰ ਤੇ ਲੰਗਰ ਛਕਣ ਜਾਂਦਾ। ਆਖੋ ਸਤਨਾਮ, ਉਹ ਤੂੰ ਲੰਗਰ ਦਾ ਹੀ ਪ੍ਰੇਮੀ ਹੋਏਗਾ, ਫਿਰ ਰੌਣਕ ਮੇਲਾ ਵੇਖਣ ਹੀ ਜਾਂਦਾ ਫਿਰ ਜੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੋਵੇ। ਉਹ ਜੇ 20 ਸਾਲ ਹੋ ਜਾਣ ਸੰਗਤ ਕਰਦੇ ਨੂੰ ਤੇ ਅਜੇ ਰੰਗਤ ਹੀ ਨਹੀਂ ਚੜ੍ਹੀ ਤੇ ਫਿਰ ਤੇਰਾ ਸਤ ਸੰਗਤ ਕਰਨ ਦਾ ਕੀ ਫਾਇਦਾ? ਫਾਇਦਾ ਤੇ ਤਾਂ ਹੀ ਹੈ ਅਗਰ ਮੰਨੀਏ ਸੁਣ ਕੇ ਕਮਾਈਏ। ਇੱਕ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਗਨਕਾਂ ਨੇ ਕਿੰਨਾ ਕੁ ਸੁਣਿਆ ਸੀ, ਜੀਵਨ ਨਿਹਾਲ ਹੋ ਗਿਆ, ਗਈ ਬੈਕੁੰਠ ਬਿਵਾਨ ਚੜ, ਬੈਕੁੰਠਾਂ ਨੂੰ ਗਈ ਬਿਵਾਨਾਂ ਤੇ ਚੜ ਕੇ। ਮਹਾਂਪੁਰਸ਼ਾਂ ਦੀ ਇੱਕੋ ਦੇਣੀ ਸੰਗਤ ਹੋਈ ਸੀ, ਅਜਾਮਲ ਨੂੰ ਮਹਾਂਪੁਰਸ਼ਾਂ ਨੇ ਇੱਕੋ ਦੇਣੀ ਸੰਗਤ ਹੋਈ ਤੇ ਤਰ ਗਿਆ, ਸੰਗਤ ਹੋਈ ਗੁਰੂ ਨਾਨਕ ਦੀ ਭੂਮੀ ਇਹਨੂੰ ਤਰ ਗਿਆ, ਸੱਜਣ ਨੂੰ ਸੰਗਤ ਹੋਈ ਗੁਰੂ ਨਾਨਕ ਦੀ ਤਰ ਗਿਆ, ਬੁੱਢਣ ਸ਼ਾਹ ਨੇ ਦਰਸ਼ਨ ਕੀਤੇ ਤੇ ਤਰ ਗਿਆ ਗੁਰੂ ਨਾਨਕ ਸਾਹਿਬ ਦੇ। ਹਾਂ ਇਹ ਗੱਲ ਵੀ ਨਾਲ ਸੀ, ਉਹ ਗੁਰੂ ਵੀ ਪੂਰਾ ਸੀ। ਆਖੋ ਸਤਨਾਮ। ਉਹ ਮੇਰੇ ਵਰਗੇ ਸਾਧੂ ਤੇ ਅਧੂਰੇ ਹੋ ਸਕਦੇ ਨੇ, ਅੱਜ ਸੰਤ ਤੇ ਅਧੂਰੇ ਹੋ ਸਕਦੇ ਨੇ, ਰਾਗੀ ਢਾਡੀ ਅਧੂਰੇ ਹੋ ਸਕਦੇ ਨੇ, ਪਰ ਗੁਰੂ ਤੇ ਸਾਡਾ ਵੀ ਪੂਰਾ ਹੈ। ਪੂਰਾ ਪ੍ਰਭ ਅਰਾਧੇ ਅਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਗੁਣ ਗਾਣੇ ਨੇ ਅਸੀਂ ਪੂਰੇ ਗੁਰਾਂ ਦੇ ਚਰਨਾਂ 'ਚ, ਮਹਾਰਾਜ ਦੇ ਚਰਨਾਂ ਨਾਲ ਜੁੜਨਾ ਅਸੀਂ ਸਤਿਗੁਰਾਂ ਨਾਲ। ਰਾਗੀ ਢਾਡੀ ਸਾਧੂ ਮਹਾਤਮਾ ਕਥਾ ਵਾਚਕ ਜਿਹੜੇ ਗੁਰੂ ਦੀ ਗੱਲ ਸੁਣਾਉਣ ਕਰੀਏ ਸਤਿਕਾਰ। ਹੁਣ ਡਾਕੀਆ ਚਿੱਠੀ ਲੈ ਕੇ ਆਉਂਦਾ, ਡਾਕੀਆ ਰਿਸ਼ਤੇਦਾਰ ਤੇ ਨਹੀਂ, ਜਿਹੜਾ ਡਾਕੀਆ ਚਿੱਠੀ ਲੈ ਕੇ ਆਇਆ ਹੈ ਉਹ ਰਿਸ਼ਤੇਦਾਰ ਦੀ ਚਿੱਠੀ ਮੈਸੇਜ ਲੈ ਕੇ ਆਇਆ ਹੈ, ਪੱਤਰਿਕਾ ਲੈ ਕੇ ਆਇਆ ਹੈ। ਹੁਣ ਜੇ ਕੋਈ ਭੁੱਲੜ ਵੀਰ ਕਵੇ ਵੀ ਇਹੀ ਮੇਰਾ ਰਿਸ਼ਤੇਦਾਰ ਹੈ, ਉਹ ਤੇ ਸੁਨੇਹਾ ਦੇਣ ਵਾਲਾ ਹੈ। ਅਕਾਲ ਪੁਰਖ ਦਾ ਸੁਨੇਹਾ ਰੱਬ ਦੇ ਪਿਆਰੇ ਤੁਹਾਨੂੰ ਦਿੰਦੇ ਨੇ, ਗੁਰੂ ਦਾ ਸੁਨੇਹਾ ਰੱਬ ਦੇ ਪਿਆਰੇ ਦਿੰਦੇ ਨੇ। ਸਤਿਕਾਰ ਹੈ ਜਿਹੜਾ ਗੁਰੂ ਦੀ ਗੱਲ ਸੁਣਾਏ, ਗੁਰੂ ਦੀ ਬਾਤ ਸੁਣਾਏ, ਸਾਨੂੰ ਟੁੱਟਿਆਂ ਨੂੰ ਗੁਰੂ ਨਾਲ ਜੋੜੇ। ਪਰ ਜੁੜਨਾ ਅਸੀਂ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ। ਅਸੀਂ ਪੁਜਾਰੀ ਬਣਨਾ ਸ਼ਬਦ ਹੈ, ਕਿਉਂਕਿ ਨਾ ਸ਼ਬਦ ਜੰਮਦਾ ਨਾ ਮਰਦਾ, ਸਰੀਰ ਦੇ ਮਗਰ ਫਿਰਾਂਗੇ ਦੁੱਖ ਹੀ ਦੁੱਖ ਹੈ। ਜਦੋਂ ਉਹ ਜਾਏਗਾ ਫਿਰ ਵਿਛੋੜਾ ਪੈ ਜਾਏਗਾ। ਇੱਕ ਬੀਬੀ ਗਈ ਸੰਤਾਂ ਕੋਲ, ਕਹਿੰਦੀ ਸੰਤ ਜੀ ਮਹਾਂਪੁਰਸ਼ੋ ਮੈਂ ਗੁਰੂ ਬਣਾਉਣਾ ਤੁਹਾਨੂੰ। ਕਹਿੰਦੇ ਬੀਬੀ ਅੱਗੇ ਗੁਰੂ ਨਹੀਂ ਧਾਰਿਆ, ਕਹਿੰਦੀ ਅੱਗੇ 4 ਧਾਰੇ ਨੇ, 5ਵਾਂ ਤੁਹਾਨੂੰ ਧਾਰਨਾ। ਕਹਿੰਦੇ 4 ਪਹਿਲਾਂ ਇਹ ਕੀ ਬਣਿਆ? ਕਹਿੰਦੀ ਨਿੱਕੀ ਜੀ ਹੁੰਦੀ ਸਾਂ ਤੇ ਗੁਰੂ ਧਾਰਨ ਕੀਤਾ, ਥੋੜ੍ਹੀ ਜਿਹੀ ਵੱਡੀ ਹੋਈ ਤੇ ਗੁਰੂ ਮਰ ਗਿਆ, ਮੇਰੇ ਮਾਤਾ ਪਿਤਾ ਨੇ ਹੋਰ ਗੁਰੂ ਧਾਰਨ ਕਰ ਲਿਆ। ਕਹਿੰਦੀ ਬਾਬਾ ਜੀ ਫਿਰ 2 ਗੁਰੂ ਹੋ ਗਏ। ਜਦੋਂ ਮੈਂ ਵਿਆਹੀ ਗਈ ਸਹੁਰਿਆਂ ਦਾ ਹੋਰ ਸੀ ਤੇ ਪੇਕਿਆਂ ਦਾ ਹੋਰ ਸੀ, ਫਿਰ ਮੈਨੂੰ ਸਹੁਰਿਆਂ ਵਾਲਾ ਧਾਰਨਾ ਪਿਆ, 3 ਹੋ ਗਏ। ਥੋੜ੍ਹਾ ਚਿਰ ਹੋਇਆ ਉਹ ਗੁਰੂ ਮਰ ਗਿਆ, ਫਿਰ ਮੈਂ ਹੋਰ ਗੁਰੂ ਧਾਰਿਆ ਪਰ ਧਾਰਨ ਲੱਗਿਆ ਵੇਖਿਆ ਨਹੀਂ, ਉਹ ਬੁੱਢਾ ਸੀ ਉਹ ਵੀ ਮਰ ਗਿਆ। ਸੰਤ ਕਹਿੰਦੇ ਹੁਣ ਫਿਰ ਮੈਨੂੰ ਮਾਰਨਾ ਹੀ ਹੈ, 5ਵੀਂ ਥਾਂ ਤੇ ਆ ਗਈ। ਓਏ ਉਹਦੇ ਨਾਲ ਜੁੜ ਜਾਓ ਜਿਹੜਾ ਨਾ ਜੰਮਦਾ ਏ ਤੇ ਨਾ ਮਰਦਾ ਏ, ਉਹਦੇ ਨਾਲ ਜੁੜਨਾ। ਸਤਸੰਗ ਜੀ ਕੱਲ ਮੈਂ ਆਪ ਜੀ ਦੇ ਚਰਨਾਂ ਵਿੱਚ ਅਰਜ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਆ ਚੰਮ ਦੀ ਜਿਬ ਉਹਨਾਂ ਦੀ ਸੋਭਾ ਕਿਆ ਕਰ ਸਕਦੀ ਸਾਰੀ ਦੁਨੀਆਂ ਦੇ ਬਾਪੂ ਇਕੱਠੇ ਕਰ ਲੈ ਜਾਣ ਗੁਰੂ ਗੋਬਿੰਦ ਸਿੰਘ ਵਰਗੇ ਬਾਪੂ ਗੁਰੂ ਗੋਬਿੰਦ ਸਿੰਘ ਦੇ ਬਾਪੂ ਵਰਗੇ ਨਹੀਂ ਬਣ ਸਕਦੇ ਸਾਰੀ ਦੁਨੀਆਂ ਦੇ ਪੁੱਤਰ ਇਕੱਠੇ ਕਰ ਲੈ ਜਾਣ ਦਸ਼ਮੇਸ਼ ਪਿਤਾ ਦੇ ਬਾਬਾ ਅਜੀਤ ਸਿੰਘ ਵਰਗੇ ਨਹੀਂ ਬਣ ਸਕਦੇ ਮਹਾਰਾਜ ਨੇ ਪਿਤਾ ਵਾਰਿਆ ਆਪਣੇ ਸਾਹਿਬਜ਼ਾਦੇ ਵਾਰੇ ਸਾਨੂੰ ਗੋਦ ਬਿਠਾਉਣ ਵਾਸਤੇ ਸਾਨੂੰ ਆਪਣੇ ਪੁੱਤਰ ਬਣਾਉਣ ਵਾਸਤੇ ਪੜ੍ਹੀ ਸੀ ਨਾ ਧਾਰਨਾ ਇੱਕ ਵਾਰੀ ਫਿਰ ਪੜ੍ਹ ਲਓ ਜਦੋਂ ਮਾਤਾ ਸਾਹਿਬ ਕੌਰ ਨੇ ਮਾਤਾ ਸੁੰਦਰੀ ਜੀ ਨੇ ਪੁੱਛਿਆ ਸੀ ਇਹ ਸੱਚੇ ਪਾਤਸ਼ਾਹ ਸਾਡੇ ਲਾਲ ਕਿੱਥੇ ਨੇ ਨਜ਼ਰ ਨਹੀਂ ਆਉਂਦੇ ਸਾਡੇ ਸਾਹਿਬਜ਼ਾਦੇ ਕਿੱਥੇ ਨੇ ਦਸ਼ਮੇਸ਼ ਪਿਤਾ ਨੇ ਆਖਿਆ ਮੈਂ ਤੁਹਾਡੇ ਚਾਰ ਪੁੱਤਰ ਇਹਨਾਂ ਤੋਂ ਕੁਰਬਾਨ ਕਰ ਦਿੱਤੇ ਸਾਡੇ ਲਾਲ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਕਿੱਥੇ ਨੇ ਮਮਤਾ ਦੀਆਂ ਮਾਰੀਆਂ ਅੱਖਾਂ ਵੇਖਦੀਆਂ ਨੇ ਇਕੱਠ ਬੜਾ ਹੈ ਸਾਡੇ ਪੁੱਤਰ ਨਹੀਂ ਦਿਸਦੇ ਸਤਿਗੁਰੂ ਕਹਿਣ ਲੱਗੇ ਤੁਹਾਡੇ ਲਾਲ ਤੁਹਾਡੇ ਸਾਹਿਬਜ਼ਾਦੇ ਮੈਂ ਇਹਨਾਂ ਤੋਂ ਕੁਰਬਾਨ ਕਰ ਦਿੱਤੇ ਨੇ ਐ ਸੁੰਦਰੀ ਐ ਸਾਹਿਬ ਕੌਰ ਮਮਤਾ ਭਰੀਆਂ ਨਿਗਾਹਾਂ ਨਾਲ ਤੱਕੋ ਖੰਜਰਾ ਮਮਤਾ ਭਰੀਆਂ ਨਿਗਾਹਾਂ ਨਾਲ ਵੇਖੋ ਆ ਜਿੰਨੇ ਬੈਠੇ ਨੇ ਤੁਹਾਨੂੰ ਇਹ ਸਾਰੇ ਹੀ ਅਜੀਤ ਤੇ ਜੁਝਾਰ ਵਰਗੇ ਦਿਸਣਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਹਾਰਾਜ ਕਹਿੰਦੇ ਮੈਨੂੰ ਇਹ ਉਹਨਾਂ ਵਰਗੇ ਹੀ ਲੱਗਦੇ ਨੇ ਕਿਉਂ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਦੌਲੇ ਸ਼ਾਹ ਫਕੀਰ ਆਇਆ ਗੁਰੂ ਗੋਬਿੰਦ ਸਿੰਘ ਕੋਲ ਇੱਕ ਵਾਰੀ ਅਰਜ ਕੀਤੀ ਕਹਿੰਦਾ ਸੱਚਿਆ ਪਾਤਸ਼ਾਹ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹੈ ਮਹਾਰਾਜ ਜੀ ਕਹਿੰਦੇ ਪੁੱਛ ਮੈਂ ਇਹ ਪੁੱਛਣਾ ਵੀ ਤੁਹਾਡਾ ਸਭ ਤੋਂ ਵੱਧ ਪਿਆਰ ਕਿਹੜੀ ਚੀਜ਼ ਨਾਲ ਹੈ ਮਹਾਰਾਜ ਤੁਹਾਡਾ ਸਭ ਤੋਂ ਵੱਧ ਪਿਆਰ ਕਿਹਦੇ ਨਾਲ ਹੈ ਕਿਹਦੇ ਨਾਲ ਪਿਆਰ ਤੇਰਾ ਦੱਸੀ ਦਸ਼ਮੇਸ਼ ਪਿਤਾ ਆਏ ਕਿ ਫਕੀਰ ਇੱਕ ਅਰਜ ਗੁਜ਼ਾਰਦਾ ਦੱਸੋ ਕਾ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ 'ਚ ਨਾ ਵਾਰਦਾ ਜੇ ਪਿਤਾ ਨਾਲ ਪਿਆਰ ਹੁੰਦਾ ਤੇ ਤੁਸੀਂ ਆਪਣੇ ਪਿਤਾ ਨੂੰ ਦਿੱਲੀ ਵੱਲ ਨਹੀਂ ਸੀ ਤੋਰਨਾ ਜੇ ਤੁਹਾਡਾ ਪੁੱਤਰਾਂ ਨਾਲ ਪਿਆਰ ਹੁੰਦਾ ਤੇ ਉਹਨਾਂ ਨੂੰ ਜੰਗ 'ਚ ਨਹੀਂ ਸੀ ਵਾਰਨਾ ਮਾਇਆ ਨਾਲ ਪਿਆਰ ਹੁੰਦਾ ਨਦੀਆਂ 'ਚ ਰੋੜਦਾ ਨਾ ਪੁਰੀ ਨਾਲ ਪਿਆਰ ਹੁੰਦਾ ਆਨੰਦ ਨਾ ਵਸਾਰਦਾ ਜੇ ਤੁਹਾਡਾ ਮਾਇਆ ਨਾਲ ਪਿਆਰ ਹੁੰਦਾ ਤੇ ਨਦੀਆਂ 'ਚ ਨਾ ਰੋੜਦੇ ਤੇ ਜੇ ਘਰ ਨਾਲ ਪਿਆਰ ਹੁੰਦਾ ਤੇ ਆਨੰਦਪੁਰ ਕਿਉਂ ਛੱਡਦੇ ਦੱਸੋ ਖਾਂ ਤੁਹਾਡਾ ਕਿਹਦੇ ਨਾਲ ਪਿਆਰ ਹੈ ਧਿਆਨ ਦੇਣਾ ਮਹਾਰਾਜ ਹੱਸ ਪਏ ਕਹਿੰਦੇ ਗੱਲ ਸੁਣ ਦੌਲੇ ਸ਼ਾਹ ਅੱਗੋਂ ਹੱਸ ਬੋਲੇ ਸ਼੍ਰੀ ਦਸ਼ਮੇਸ਼ ਪਿਤਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ
ਧਾਰਦਾ
ਅੰਮ੍ਰਿਤ ਪਿਆਰਾ ਲੱਗਦਾ ਮੈਨੂੰ ਅੰਮ੍ਰਿਤ ਧਾਰੀ ਸਿੱਖ ਪਿਆਰਾ ਲੱਗਦਾ ਮੈਨੂੰ ਪੁੱਤਰਾਂ ਤੋਂ ਵੀ ਵੱਧ ਉਹ ਪਿਆਰਾ ਲੱਗਦਾ ਜਿਹੜਾ ਰਹਿਤ ਮਰਿਆਦਾ ਵਿੱਚ ਚੱਲਦਾ ਜਿਹੜਾ ਗੁਰਮਤ ਦੀ ਕਾਰ ਦੇ ਵਿੱਚ ਵਿੱਚ ਆਪਣਾ ਜੀਵਨ ਬਸਰ ਕਰਦਾ ਉਹ ਲੱਗਦਾ ਪਿਆਰਾ ਐ ਜੀਤਾਂ ਖਿਮਾ ਕਰਨਾ ਐ ਮਾਤਾ ਸਾਹਿਬ ਕੌਰ ਨੂੰ ਮਹਾਰਾਜ ਕਹਿ ਰਹੇ ਨੇ ਉਹੀ ਮੇਰੇ ਪੁੱਤਰ ਨੇ ਮੇਰਾ ਜੀਤ ਤੇ ਜੁਝਾਰ ਬਣ ਜਾਵੇ ਜਿਹੜਾ ਅੰਮ੍ਰਿਤ ਪੀਵੇ ਖੰਡੇ ਤਾਰ ਮੇਰਾ ਜੀਤ ਤੇ ਜੁਝਾਰ ਬਣ ਜਾਵੇ ਅੰਮ੍ਰਿਤ ਪੀਵੇ ਖੰਡੇ ਤਾਰ
ਓ ਮੇਰਾ ਜੀਤ ਤੇ ਜੁਝਾਰ ਬਣ
ਜਾਵੇ
ਅਜੀਤ ਤੇ ਗੁਜ਼ਾਰ ਬਣ ਜਾਵੇ ਜਿਹੜਾ ਅੰਮ੍ਰਿਤ ਪੀਵੇ ਖੰਡੇ ਤਾਰ ਦਾ ਮੇਰਾ ਅਜੀਤ ਤੇ ਗੁਜ਼ਾਰ ਬਣ ਜਾਵੇ ਅੰਮ੍ਰਿਤ ਪੀਵੇ ਖੰਡੇ ਤਾਰ ਦਾ
ਮੇਰਾ ਅਜੀਤ ਤੇ ਗੁਜ਼ਾਰ ਬਣ ਜਾਵੇ ਜਿਹੜਾ ਅੰਮ੍ਰਿਤ ਪੀਵੇ ਖੰਡੇ ਬੋਲੋ ਬੋਲੋ ਪਿਆਰੇ ਹਾਜ਼ਰੀ
ਖੰਡੇ
ਪੜਿਓ ਭੈਣੋ ਜਰਾ ਪੜਿਓ ਭੈਣੋ ਹਾਜ਼ਰੀ ਬੋਲਣ ਨਾਲ ਲੱਗਣੀ ਬਈ ਵਾਹ ਵਾਹ
ਅੰਮ੍ਰਿਤ ਪੀਓ ਜੀ ਠੰਡੇ ਤਾਰਾ ਅੰਮ੍ਰਿਤ ਪੀਵੇ ਜੀ ਠੰਡੇ ਤਾਰਾ ਓ ਅੰਮ੍ਰਿਤ ਪੀਵੇ ਜੀ ਠੰਡੇ ਤਾਰਾ
ਪੀਵੇ ਜੀ ਠੰਡੇ ਤਾਰਾ ਜੁਝਾਰ ਵਰਗੇ ਲੱਗਦੇ ਨੇ ਜੁਝਾਰ ਵਰਗੇ ਲੱਗਦੇ ਨੇ ਅੰਮ੍ਰਿਤ ਛਕ ਦੇ ਠੰਡੇ ਤਾਰਾ ਮੈਨੂੰ ਜੀਤ ਤੇ ਜੁਝਾਰ ਵਰਗੇ ਲੱਗਦੇ ਨੇ ਅੰਮ੍ਰਿਤ ਛਕ ਦੇ ਠੰਡੇ ਤਾਰਾ ਮੈਨੂੰ ਜੀਤ ਤੇ ਜੁਝਾਰ ਵਰਗੇ ਲੱਗਦੇ ਨੇ ਅੰਮ੍ਰਿਤ ਛਕ ਦੇ ਠੰਡੇ ਤਾਰਾ ਮੈਨੂੰ ਜੀਤ ਤੇ ਜੁਝਾਰ ਵਰਗੇ
ਬੋਲੋ ਬਈ ਬੋਲੋ
ਅਜੀਤ ਤੇ ਜੁਝਾਰ ਵਰਗੇ ਲੱਗਦੇ ਨੇ ਜਿਹੜੇ ਅੰਮ੍ਰਿਤ ਛਕ ਦੇ ਠੰਡੇ ਤਾਰਾ ਮੈਨੂੰ ਅਜੀਤ ਤੇ ਜੁਝਾਰ ਵਰਗੇ ਲੱਗਦੇ ਨੇ ਜਿਹੜੇ ਅੰਮ੍ਰਿਤ ਛਕ ਦੇ ਠੰਡੇ ਤਾਰਾ
ਆਦੀ ਇਨ ਪੁੱਤਰਨ ਕੇ ਸੀਸ ਦਾ ਹਾਰ ਦੀਏ ਸੁਤ ਚਾਰ ਹਾਰ ਪੂਰੇ ਤੋਂ ਕਿਆ ਹੁਆ ਓ ਜੀਵਤ ਕਈ ਹਜ਼ਾਰ
ਕਹਿੰਦੇ ਕੀ ਹੋ ਗਿਆ ਚਾਰ ਚਲੇ ਗਏ ਨੇ ਕੀ ਹੋ ਗਿਆ ਮੇਰੇ ਚਾਰ ਪੁੱਤਰ ਚਲੇ ਗਏ ਨੇ ਆ ਹਜ਼ਾਰਾਂ ਮੇਰੇ ਹੀ ਪੁੱਤਰ ਉਹ ਪੁੱਤਰ ਬਣ ਜਾਂਦਾ ਹੈ ਜਿਹੜਾ ਅੰਮ੍ਰਿਤ ਛਕਦਾ ਹੈ ਉਸ ਪੁੱਤਰ ਬਣ ਜਾਂਦਾ ਹੈ ਜਿਹੜਾ ਪੰਜ ਚਾਰ ਨੂੰ ਹੋਰ ਵੀ ਜੋੜ ਦਿੰਦਾ ਹੈ ਉਹ ਕਪੁੱਤਰ ਬਣ ਜਾਂਦਾ ਹੈ ਜਿਹੜਾ ਮਰਦ ਦੀ ਦੱਸੀ ਹੋਈ ਮਰਿਆਦਾ ਤੇ ਨਹੀਂ ਚੱਲਦਾ ਕਪੁੱਤਰ ਬਣ ਗਿਆ ਪਿਤਾ ਦੀ ਜਾਇਦਾਦ ਜਿਹੜਾ ਵਧਾਉਂਦਾ ਪੁੱਤਰ ਜਿਹੜਾ ਜਿੰਨੀ ਕੁ ਹੋਵੇ ਸਾਂਭ ਕੇ ਰੱਖੇ ਪੁੱਤਰ ਤੇ ਜਿਹੜਾ ਵਿਗਾੜਦੇ ਕਪੁੱਤਰ ਆ ਜਿਹੜੀਆਂ ਦਾੜੀਆਂ ਨੇ ਨਾ ਦਾੜੀਆਂ ਸਿਰਾਂ ਤੇ ਕੇਸ ਇਹ ਗੁਰੂ ਗੋਬਿੰਦ ਸਿੰਘ ਦੀ ਜਾਇਦਾਦ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਹੈ ਮਹਾਰਾਜ ਦੀ ਜਾਇਦਾਦ ਤੇ ਜੇ ਇਹਨੂੰ ਗੰਦੀ ਨਾਲੀ ਚ ਸਿੱਟਤਾ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਦੀ ਜਾਇਦਾਦ ਬਰਬਾਦ ਕਰਤੀ ਤੇ ਜੇ ਸੰਭਾਲ ਕੇ ਰੱਖੀ ਹੈ ਜਦੋਂ ਇਹਨੂੰ ਸਫਾਈ ਕਰਦੇ ਹੋ ਨਾ ਤੇਲ ਲਾਉਂਦੇ ਹੋ ਬੁਰਸ਼ ਮਾਰਦੇ ਹੋ ਕੰਘਾ ਮਾਰਦੇ ਹੋ ਤੇ ਯਾਦ ਕਰਿਆ ਕਰੋ ਇਹ ਮਰਦ ਦੀ ਦਿੱਤੀ ਹੋਈ ਦਾਤ ਹੈ ਇਹੀ ਤੇਰੀ ਪਛਾਣ ਹੈ ਹੋਰ ਨਹੀਂ ਕੋਈ ਹੁਣ ਮੈਂ ਬੰਬੇ ਗਿਆ ਸੀ ਜਦੋਂ ਕਿਤੇ ਬਾਹਰ ਜਾਈਏ ਨਾ ਤੇ ਵੇਖੀਦਾ ਵੀ ਘਰ ਦਾ ਪਤਾ ਨਹੀਂ ਉਹ ਸਾਹਮਣੇ ਸਰਦਾਰ ਜਾਂਦਾ ਉਹਨੂੰ ਪੁੱਛੋ ਸੱਦ ਕੇ ਵੀ ਘਰ ਕਿੱਥੇ ਹੈ ਹੁਣ ਦਾੜੀ ਕੇਸ ਵੇਖ ਕੇ ਸਰਦਾਰ ਕਹੀਦਾ ਇਹਦੇ ਨਹੀਂ ਵੇਖਿਆ ਵੀ ਇਹਦੇ ਜੇਬ 'ਚ ਰੁਪਈਆ ਹੈ ਵੀ ਕਿ ਨਹੀਂ ਹੈ ਕੋਈ ਸਤਨਾਮ ਪੈਸੇ ਵਾਲਾ ਸਰਦਾਰ ਨਹੀਂ ਅਸੀਂ ਲੋਕ ਕਹਿੰਦੇ ਹਾਂ ਉਹ ਬੜਾ ਤਕੜਾ ਸਰਦਾਰ ਹੈ ਕਿਉਂ ਉਹ ਤੇ 50 ਕਿੱਲਿਆਂ ਦਾ ਮਾਲਕ ਹੈ ਉਹਦੇ ਕੋਲ ਤੇ 2 ਮਰੱਬੇ ਜ਼ਮੀਨ ਦੇ 4 ਮਰੱਬਿਆਂ ਦਾ ਮਾਲਕ ਸਰਦਾਰ ਹੈ ਤਕੜਾ ਬੜੀ ਵੱਡੀ ਕੋਠੀ ਹੈ ਤੇ ਸਰਦਾਰ ਹੈ ਪਰ ਸਰਦਾਰ ਸਰਦਾਰ ਦੀ ਪਛਾਣ ਉਹਦੀ ਦਾੜੀ ਤੇ ਉਹਦੇ ਕੇਸ ਨੇ ਨਾ ਕਿ ਪੈਸੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪੈਸੇ ਕਰਕੇ ਕੋਈ ਸਰਦਾਰ ਨਹੀਂ ਬਣਦਾ ਉਹ ਕੋਠੀ ਕਰਕੇ ਕੋਈ ਸਰਦਾਰ ਨਹੀਂ ਬਣਦਾ ਬਹੁਤੀ ਜ਼ਮੀਨ ਕਰਕੇ ਕੋਈ ਸਰਦਾਰ ਨਹੀਂ ਬਣਦਾ ਸਰਦਾਰ ਬਣਦਾ ਦਾੜੀ ਰੱਖ ਕੇ ਸਰਦਾਰ ਬਣਦਾ ਕੇਸ ਰੱਖ ਕੇ ਸਰਦਾਰ ਬਣਦਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਉਹ ਹੈ ਸਰਦਾਰ ਸਰਦਾਰ ਸਾਹਿਬ ਸਰਦਾਰ ਸਾਹਿਬ ਹੁੰਦੀ ਹੈ ਰੁਪਈਆ ਭਾਵੇਂ ਜੇਬ 'ਚ ਇੱਕ ਵੀ ਨਹੀਂ ਤੇ ਇੱਕ ਬੰਦਾ ਹੋਵੇ ਕਰੋੜਾਂ ਪਤੀ ਕਰੋੜਾਂ ਰੁਪਇਆ ਉਹਦੇ ਕੋਲ ਹੈ ਸੈਂਕੜੇ ਕਿੱਲੇ ਜ਼ਮੀਨ ਦੇ ਨੇ ਵੱਡੀਆਂ ਵੱਡੀਆਂ ਕੋਠੀਆਂ ਤੇ ਗੱਡੀਆਂ ਦਾ ਮਾਲਕ ਹੋਵੇ ਨਾ ਮੂੰਹ ਤੇ ਦਾੜਾ ਹੋਵੇ ਨਾ ਸਿਰ ਤੇ ਕੇਸ ਹੋਣ ਤੇ ਉਹਨੂੰ ਕਿਸੇ ਨੇ ਸਰਦਾਰ ਨਹੀਂ ਕਹਿਣਾ ਉਹਨੂੰ ਖੁਦ ਦੱਸਣਾ ਪਊ ਵੀ ਮੈਂ ਪੰਜਾਬ ਦਾ ਜੰਮ ਪਾਲਾਂ ਦੱਸਣਾ ਪਏਗਾ ਉਹਨੂੰ। ਇਹੀ ਸਾਡੀ ਪਛਾਣ ਹੈ। ਮਹਾਰਾਜ ਨੇ ਇਹ ਸਰਦਾਰੀ ਸਾਨੂੰ ਦਿੱਤੀ ਆਪਣੇ ਪੁੱਤਰ ਕੁਰਬਾਨ ਕਰਕੇ। ਪਰ ਦੁੱਖ ਦੀ ਗੱਲ ਇਹ ਹੈ ਵੀ ਅਸੀਂ ਮਹਾਰਾਜ ਦੀ ਸਰਦਾਰੀ ਦੀ ਕਦਰ ਨਹੀਂ ਪਾਈ, ਕਦਰ ਨਹੀਂ ਪਾਈ। ਧੰਨ ਭਾਈ ਮਨੀ ਸਿੰਘ ਵਰਗੇ, ਭਾਈ ਮਨੀ ਸਿੰਘ ਦਾ ਜ਼ਿਕਰ ਮੈਂ ਕੱਲ੍ਹ ਨੂੰ ਤੁਹਾਡੇ ਵਿੱਚ ਦੀਵਾਨ 'ਚ ਕਰਨਾ ਹੈ, ਕਿਉਂਕਿ ਦੀਵਾਲੀ ਨਾਲ ਉਹਨਾਂ ਦੀ ਸ਼ਹੀਦੀ ਦਾ ਬੜਾ ਗਹਿਰਾ ਸੰਬੰਧ ਹੈ। ਪਰਸੋਂ ਦੀਵਾਲੀ ਹੈ, ਦੀਵਾਲੀ ਯਾਦ ਹੈ, ਪਟਾਕੇ ਯਾਦ ਨੇ, ਮਠਿਆਈਆਂ ਯਾਦ ਨੇ। ਓਏ ਕਿੱਡੇ ਮਾੜੇ ਭਾਗ ਨੇ ਸਾਡੇ, ਸਾਨੂੰ ਭਾਈ ਮਨੀ ਸਿੰਘ ਯਾਦ ਹੀ ਨਹੀਂ। ਮਨੀ ਸਿੰਘ ਦੀ ਵੀ ਕੋਈ ਕੁਰਬਾਨੀ ਹੈ ਵਿੱਚ, ਉਹ ਆਪਾਂ ਪਰਸੋਂ ਅਕਾਲ ਦੇ ਦੀਵਾਨ 'ਚ ਵਿਚਾਰ ਕਰਾਂਗੇ। ਭਾਈ ਮਨੀ ਸਿੰਘ ਵਰਗੇ, ਭਾਈ ਤਾਰੂ ਸਿੰਘ ਵਰਗੇ ਕਹਿੰਦੇ ਜਲਾਦੋ ਕੇਸ ਨਾ ਕੱਟੋ, ਖੋਪਰੀ ਲਾ ਦਿਓ, ਮੈਂ ਕੇਸ ਨਹੀਂ ਕਤਲ ਹੋਣ ਦੇਣਾ, ਮੈਂ ਕੇਸ ਨਹੀਂ ਕਤਲ ਹੋਣ ਦੇਣਾ। ਸਤ ਸੰਗਤ ਭੈਣਾਂ ਧੰਨ ਨੇ ਰੋਜ਼ ਯਾਦ ਕਰਦੇ ਆ, ਮੀਰ ਮੰਨੂ ਦੀਆਂ ਜੇਲ੍ਹਾਂ ਅੰਦਰ ਸਵਾ ਸਵਾ ਮਨ ਦੇ ਪੀਸਣੇ ਪੀਸੇ, ਖੰਨੇ ਖੰਨੇ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾ। ਜਿਵੇਂ ਅਸੀਂ ਪ੍ਰਸ਼ਾਦ ਲੈਂਦੇ ਹਾਂ ਨਾ, ਪ੍ਰਸ਼ਾਦ ਹੱਥ ਅੱਗੇ ਕਰਕੇ ਅਸੀਂ ਪ੍ਰਸ਼ਾਦ ਲੈਂਦੇ ਹਾਂ, ਤੇ ਉੱਤੇ ਪ੍ਰਸ਼ਾਦ ਗੁਰੂ ਦਾ ਪਿਆਰਾ ਕੋਈ ਦੇਗ ਦਾ ਗੱਫਾ ਰੱਖ ਦਿੰਦਾ, ਉਹਨੂੰ ਹੱਥ ਵਿੱਚ ਲੈ ਕੇ ਹੱਥ ਜੋੜ ਕੇ ਮੱਥੇ ਨਾਲ ਲਾਉਂਦੇ ਹਾਂ, ਕਹਿੰਦੇ ਸੱਚਿਆ ਪਾਤਸ਼ਾਹ ਇਹ ਤੇਰੀ ਦਾਤ। ਬੀਬੀਆਂ ਨੇ ਆਪਣੇ ਪੁੱਤਰਾਂ ਦੀਆਂ ਆਂਦਰਾਂ ਹੱਥਾਂ 'ਚ ਲੈ ਕੇ ਮੱਥੇ ਨੂੰ ਲਾਈਆਂ, ਕਹਿੰਦੀ ਧੰਨ ਭਾਗ ਸਾਡੇ ਪੁੱਤਰ ਜੰਮਦੇ ਹੀ ਗੁਰੂ ਦੇ ਲੇਖੇ ਲੱਗ ਗਏ, ਜੰਮਦੇ।
ਸਤ ਸ੍ਰੀ ਅਕਾਲ।
ਉਹਨਾਂ ਬੀਬੀਆਂ ਨੇ ਆਖਿਆ ਸੀ ਧੰਨ ਨੇ ਸਾਡੇ ਲਾਲ ਜਿਹੜੇ ਜੰਮਦੇ ਹੀ ਗੁਰੂ ਦੇ ਲੇਖੇ ਲੱਗ ਗਏ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਉਹ ਮੰਨੂ ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ, ਉਹ ਜਿਉਂ ਜਿਉਂ ਵੱਢਦਾ ਉਹ ਹੋਰ ਵੱਧਦੇ ਜਾ ਰਹੇ ਨੇ। ਮੀਰ ਮੰਨੂ ਨੇ ਆਖਿਆ ਸੀ ਬੀਬੀਓ ਛੱਡ ਦਿਓ ਸਿੱਖੀ, ਤੁਹਾਡਾ ਰਿਹਾ ਕੱਖ ਨਹੀਂ। ਬੀਬੀਆਂ ਕਹਿੰਦੀਆਂ ਤੈਨੂੰ ਭੁਲੇਖਾ ਪੈ ਗਿਆ, ਸਾਡਾ ਤੇ ਗਿਆ ਹੀ ਕੱਖ ਨਹੀਂ। ਬੀਬੀਓ ਤੁਹਾਡੇ ਪਤੀ ਤੁਹਾਡੇ ਕੋਲ ਨਹੀਂ ਰਹੇ, ਤੁਹਾਡੀ ਜ਼ਮੀਨ ਤੁਹਾਡੇ ਕੋਲ ਨਹੀਂ ਰਹੀ, ਤੁਹਾਡੇ ਪੁੱਤਰ ਤੁਹਾਡੇ ਕੋਲ ਨਹੀਂ ਰਹੇ, ਕੁਛ ਵੀ ਨਹੀਂ ਰਿਹਾ ਤੁਹਾਡਾ। ਬੀਬੀਆਂ ਕਹਿੰਦੀਆਂ ਕੀ ਹੋ ਗਿਆ, ਜੇ ਸਾਡੇ ਪਤੀ ਖੋਲੇ, ਜੇ ਪਤੀਆਂ ਨੂੰ ਤੂੰ ਨਾ ਮਾਰਦਾ, ਤੂੰ ਸ਼ਹੀਦ ਨਾ ਕਰਦਾ, ਇੱਕ ਦਿਨ ਪਤੀਆਂ ਨੇ ਚਲੇ ਹੀ ਜਾਣਾ ਸੀ, ਜਾਂ ਅਸੀਂ ਛੱਡ ਕੇ ਤੁਰ ਜਾਂਦੀਆਂ, ਜਾਂ ਉਹ ਛੱਡ ਕੇ ਤੁਰ ਜਾਂਦੇ, ਵਿਛੋੜਾ ਤੇ ਪੈਣਾ ਸੀ। ਕੀ ਹੋ ਗਿਆ, ਸਾਡੀਆਂ ਜ਼ਮੀਨਾਂ ਖੋਲੀਆਂ, ਜ਼ਮੀਨਾਂ ਤੇ ਛੱਡ ਕੇ ਚਲੇ ਹੀ ਜਾਣਾ ਸੀ। ਕੀ ਹੋ ਗਿਆ, ਸਾਡੇ ਘਰ ਖੋਲੇ, ਘਰਾਂ ਨੂੰ ਛੱਡ ਕੇ ਤੇ ਇੱਕ ਦਿਨ ਚਲੇ ਹੀ ਜਾਣਾ ਸੀ, ਇੱਥੇ ਰਹਿ ਜਾਣੇ ਸੀ ਘਰ ਸਾਰੇ, ਕਿਹੜਾ ਕਿਸੇ ਨੇ ਛਾਤੀ ਤੇ ਧਰ ਕੇ ਲੈ ਜਾਣੇ ਨੇ। ਕੀ ਹੋ ਗਿਆ, ਸਾਡੇ ਪੁੱਤਰ ਖੋਲੇ, ਪੁੱਤਰਾਂ ਨੂੰ ਛੱਡ ਕੇ ਅਸੀਂ ਚਲੇ ਜਾਣਾ ਸੀ। ਉਹ ਜੇ ਤੇਰੇ ਵਿੱਚ ਤਾਕਤ ਹੈ, ਸਾਡੇ ਤੋਂ ਸਾਡੇ ਪੁੱਤਰ ਖੋਲੇ, ਸਾਡੇ ਤੋਂ ਸਾਡੇ ਪਤੀ ਖੋਲੇ, ਸਾਡੇ ਤੋਂ ਜ਼ਮੀਨਾਂ ਖੋਲੀਆਂ, ਸਾਡੇ ਤੋਂ ਸਾਡੇ ਘਰ ਖੋਲੇ, ਜੇ ਤੇਰੇ ਵਿੱਚ ਤਾਕਤ ਹੈ ਤੇ ਸਾਡੇ ਤੋਂ ਸਾਡੀ ਸਿੱਖੀ ਖੋ ਕੇ ਵਿਖਾ ਖਾ। ਸਿੱਖੀ ਖੋਲੇਗਾ, ਸਿੱਖੀ ਖੋ ਸਕਦਾ, ਨੀਵੀਂ ਪੈ ਗਈ, ਸਿੱਖੀ ਨੂੰ ਨਹੀਂ ਕੋਈ ਖੋ ਸਕਦਾ, ਸਿੱਖੀ ਖੋ ਕੇ ਵਿਖਾ, ਹੈ ਤਾਕਤ ਤੇਰੇ ਵਿੱਚ। ਮੀਰ ਮੰਨੂ ਵਿੱਚ ਇਹ ਤਾਕਤ ਨਹੀਂ ਸੀ, ਉਹ ਬੀਬੀਆਂ ਨੂੰ ਡੁਲਾ ਸਕਦਾ, ਕਿਉਂ ਨਹੀਂ ਡੁਲਾ ਸਕਿਆ, ਬੀਬੀਆਂ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪਦੀਆਂ ਸੀ, ਆਖੋ ਸਤਨਾਮ
ਵਾਹਿਗੁਰੂ।
ਉਹ ਜਿਹੜੇ ਅੰਮ੍ਰਿਤ ਧਾਰੀ ਤੇ ਨੇ ਪਰ ਗੁਰੂ ਦੀ ਮੱਤ ਕੋਲ ਹੈ ਹੀ ਨਹੀਂ, ਅੰਮ੍ਰਿਤ ਧਾਰੀ ਤੇ ਨੇ ਪਰ ਸਾਧ ਸੰਗਤ ਜੀ ਸੇਵਾ ਹੈ ਹੀ ਨਹੀਂ, ਨਿਤਨੇਮ ਹੈ ਹੀ ਨਹੀਂ, ਸਿਮਰਨ ਹੈ ਹੀ ਨਹੀਂ, ਵਾਹਿਗੁਰੂ ਕਦੇ ਕਹਿਣਾ ਹੀ ਨਹੀਂ, ਉਹ ਤੇ ਬਸ ਮਾੜਾ ਜਿਹਾ ਠਨਕਾ ਲੱਗਿਆ ਨੀ ਤੇ ਡਿੱਗੇ ਨੀ, ਆਖੋ
ਸਤਨਾਮ।
ਮਾੜਾ ਜਾ ਕੋਈ ਦੁੱਖ ਆਇਆ ਨੀ ਤੇ ਕਿਰਪਾਨ ਕਿੱਲੇ ਤੇ ਟੰਗੀ ਪਈ ਹੈ, ਬਸ ਛੱਡੋ ਜੀ, ਪਰ ਅਸੀਂ ਕੀ ਲੈਣਾ। ਪਰ ਜਿਹੜੇ ਨਾਮ ਦੇ ਅਭਿਆਸੀ ਬਣ ਜਾਣ ਉਹ ਨਹੀਂ ਛੱਡ ਸਕਦੇ। ਸ੍ਰੀ ਸਾਹਿਬ ਨੂੰ ਬੰਦਾ ਛੱਡ ਸਕਦਾ, ਉਹ ਕੰਘੇ ਨੂੰ ਬੰਦਾ ਛੱਡ ਸਕਦਾ, ਕੇਸਾਂ ਨੂੰ ਬੰਦਾ ਛੱਡ ਸਕਦਾ, ਜਿਹਨੂੰ ਨਾਮ ਦਾ ਅਭਿਆਸੀ ਜਿਹੜਾ ਬਣ ਗਿਆ, ਨਾਮ ਜਿਹਦੀ ਖੁਰਾਕ ਬਣ ਗਿਆ, ਉਹ ਨਾਮ ਨੂੰ ਨਹੀਂ ਛੱਡ ਸਕਦਾ, ਉਹ ਭਜਨ ਨੂੰ ਨਹੀਂ ਛੱਡ ਸਕਦਾ। ਪ੍ਰਸ਼ਾਦੇ ਨੂੰ ਕਿਵੇਂ ਛੱਡ ਦਿਓਗੇ ਜੇ ਜਿਉਣਾ ਹੈ, ਭੋਜਨ ਨੂੰ ਕਿਵੇਂ ਛੱਡ ਦਿਓਗੇ। ਜਦੋਂ ਭਜਨ ਸਾਡੀ ਆਤਮਾ ਦੀ ਖੁਰਾਕ ਸਾਨੂੰ ਮਿਲਣ ਲੱਗ ਪਈ, ਫਿਰ ਅਸੀਂ ਭਜਨ ਨੂੰ ਵੀ ਨਹੀਂ ਛੱਡ ਸਕਾਂਗੇ। ਪਰ ਖੁਰਾਕ ਅਜੇ ਬਣੀ ਨਹੀਂ, ਨਿਤਨੇਮ ਤੇ ਅਜੇ ਠੇਕੇ ਤੇ ਜਾਣ ਦਾ ਬਣਿਆ ਹੋਇਆ, ਵੀ ਨਿਤਨੇਮ ਜਾਣਾ ਹੀ ਜਾਣਾ, ਰੋਜ਼ ਜਾਣਾ, ਪਰ ਧੰਨ ਸਨ ਬੀਬੀਆਂ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕੀਤਾ। ਬੀਬੀਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਪੁੱਤਰ ਵੱਡੇ ਗਏ ਨੇ, ਤੁਹਾਨੂੰ ਰਹਿਰਾਸ ਸੁੱਝਦੀ ਹੈ? ਕਹਿੰਦੀ ਪੁੱਤਰ ਚਲੇ ਗਏ, ਪਤੀ ਚਲੇ ਗਏ, ਪਰ ਅਸੀਂ ਆਪਣਾ ਨਿਤਨੇਮ ਥੋੜਾ ਖਜਾਉਣਾ।
ਜੇਕਰ ਅੱਜ ਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਵੇਗਾ। ਜੇਕਰ ਅੱਜ ਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਵੇਗਾ।
ਉਹ ਕਹਿੰਦੇ ਮਰ ਤੇ ਜਾਵਾਂਗੇ ਪਰ ਸਤਸੰਗਤ ਜਾਣ ਦਾ ਨੇਮ ਭਗਾਉਣਾ। ਪਹਿਲਾਂ ਪੁੱਛਣਗੇ ਤੁਹਾਡੇ ਨੇੜੇ ਗੁਰਦੁਆਰਾ ਹੈ, ਰਾਤ ਮੈਂ ਤਾਂ ਕੱਟਾਂਗਾ ਜੇ ਸਵੇਰੇ ਗੁਰਦੁਆਰੇ ਮਰ ਦੇ ਦਰਸ਼ਨ ਹੋ ਜਾਣਗੇ ਕਿ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਦਰਸ਼ਨ ਹੋਣਗੇ ਫਿਰ ਤੇ ਰਾਤ ਕੱਟੂ, ਨਹੀਂ ਤੇ ਮੈਂ ਆਪਣੇ ਘਰ ਹੀ ਰਹਿਣਾ। ਮੈਂ ਰੋਜ਼ ਗੁਰਦੁਆਰੇ ਜਾਂਦਾ, ਮੈਂ ਨਾਗਾ ਨਹੀਂ ਪਾਉਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਕਈ ਰਿਸ਼ਤੇਦਾਰੀ ਜੇ ਜਾਣ ਸਾਰ ਕਹਿਣਗੇ ਠੇਕਾ ਕਿੱਥੇ ਗਏ, ਚਲੋ ਚਲੀਏ। ਕਈ ਇਹੋ ਜਿਹੇ ਰਿਸ਼ਤੇਦਾਰ ਆਉਂਦੇ ਨੇ, ਜਿੱਥੇ ਆਉਂਦੇ ਨੇ ਉਹ ਕਹਿੰਦੇ ਇਹੋ ਜਿਹੇ ਕਿਉਂ ਆ ਗਏ, ਨਾ ਹੀ ਵੜਨ ਤੇ ਚੰਗਾ। ਇੱਕ ਉਹ ਨੇ ਜਿਨ੍ਹਾਂ ਨੇ 500-700 ਲਵਾ ਦੇਣਾ, ਇੱਕ ਉਹ ਨੇ ਜਿਹੜੇ ਆਉਣ ਸਾਰ ਕਹਿਣਗੇ ਪੋਥੀ ਸਾਹਿਬ ਹੈ ਘਰ 'ਚ, ਬਾਲਟੀ ਨਲਕੇ ਤੇ ਰੱਖ ਦਿਓ, ਤੜਕੇ ਉੱਠ ਕੇ ਮੈਂ ਇਸ਼ਨਾਨ ਕਰਨਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹੋ ਜਿਹੇ ਰਿਸ਼ਤੇਦਾਰ ਬਣ ਕੇ ਜਾਓ, ਜਿਹੜੀ ਰਿਸ਼ਤੇਦਾਰੀ 'ਚ ਜਾਓਗੇ ਨਾ, ਜਦੋਂ 3 ਵਜੇ ਉੱਠ ਕੇ ਇਸ਼ਨਾਨ ਕਰੋਗੇ ਲੈ ਕੇ ਪੋਥੀ ਸਾਹਿਬ, 2-4 ਘੰਟੇ ਚੌਂਕੜਾ ਮਾਰ ਕੇ ਬੈਠੋਗੇ, ਜਿਹੜੀ ਰਿਸ਼ਤੇਦਾਰੀ 'ਚ ਜਾਓਗੇ ਉਹ ਵੀ ਕਹਿਣਗੇ ਸਾਨੂੰ ਆਪਣੇ ਵਰਗਾ ਬਣਾ ਲੈ। ਇਹੋ ਜਿਹੇ ਰਿਸ਼ਤੇਦਾਰ ਬਣ ਕੇ ਜਾਇਆ ਕਰੋ ਜੇ ਜਾਣਾਂਗੇ। ਇਹੋ ਜਿਹੇ ਨਾ ਬਣ ਕੇ ਜਾਓ ਉੱਤੋਂ ਉੱਤੋਂ ਜੀ ਆਇਆਂ ਨੂੰ ਕਹੇ ਤੇ ਵਿੱਚੋਂ ਕਹਿਣ ਕਿੱਥੇ ਆ ਗਿਆ। ਪਿਪਤਾ ਛਿੜ ਗਈ 500-700 ਲੱਗ ਜਾਣਾ ਹੁਣ ਇਹੋ ਜਿਹੇ ਰਿਸ਼ਤੇਦਾਰ ਬਣ ਕੇ ਨਾ ਜਾਓ ਜਿਨ੍ਹਾਂ ਨੂੰ ਲਾਹਨਤਾਂ ਹੀ ਪੈਂਦੀਆਂ ਨੇ ਇਹੋ ਜਿਹੇ ਬਣ ਕੇ ਜਾਓ ਜਦੋਂ ਅਗਲੇ ਦੇ ਘਰ ਵਿੱਚ ਜਾਈਏ ਬਾਣੀ ਦਾ ਜਾਪ ਕਰੀਏ ਵੇਖਣ ਵਾਲਾ ਕਵੇ ਉਹ ਮੈਨੂੰ ਹੀ ਆਪਣੇ ਵਰਗਾ ਬਣਾ ਤੇਰਾ ਇਹੋ ਜਿਹਾ ਜੀਵਨ ਸਾਡਾ ਜੀਵਨ ਇੱਕ ਪ੍ਰਚਾਰ ਹੈ ਗੁਰਸਿੱਖ ਨਾ ਜਿਹੜਾ ਗੁਰਸਿੱਖ ਹੈ ਤੁਸੀਂ ਜੇ ਪ੍ਰਚਾਰ ਨਹੀਂ ਕਰ ਸਕਦੇ ਮਾਈਕ ਵਿੱਚ ਕਿਹੜੀ ਵੱਡੀ ਗੱਲ ਨਾ ਕਰੋ ਬਸ ਆਪਣੇ ਜੀਵਨ ਨੂੰ ਇੰਨਾ ਉੱਚਾ ਸੁੱਚਾ ਬਣਾ ਲਓਗੇ ਜਿੱਥੋਂ ਲੰਘੋਗੇ ਆਪੇ ਹੀ ਪ੍ਰਚਾਰ ਹੋਈ ਜਾਣਾ ਜਿਹੜਾ ਜਿਹੜਾ ਤੁਹਾਨੂੰ ਬੱਸ 'ਚ ਮਿਲੇਗਾ ਉਹਦੇ 'ਤੇ ਅਸਰ ਹੋਏਗਾ ਜਿਹੜਾ ਬੱਸ ਸਟੈਂਡ 'ਤੇ ਮਿਲੇਗਾ ਉਹਦੇ 'ਤੇ ਅਸਰ ਹੋਏਗਾ ਜਿਹੜਾ ਬਾਜ਼ਾਰ 'ਚ ਮਿਲੇਗਾ ਉਹਦੇ 'ਤੇ ਅਸਰ ਹੋਏਗਾ ਜਿਹਦੇ ਘਰ ਠਹਿਰੋਗੇ ਜਾ ਕੇ ਉਹਦੇ 'ਤੇ ਅਸਰ ਹੋਏਗਾ ਬਸ ਆਪਣਾ ਨਿਤਨੇਮ ਜਿਹਾ ਬਣਾ ਲਓ ਵੀ ਮੈਂ 3 ਵਜੇ ਉੱਠਣਾ ਮੈਂ 2 ਘੰਟੇ ਸਿਮਰਨ ਕਰਨਾ ਫਿਰ ਮੈਂ ਨਿਤਨੇਮ ਕਰਨਾ ਜਿੱਥੇ ਜਾਓਗੇ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਲੋਕ ਆਪਣੇ ਆਪ ਤੁਹਾਡੇ ਤੋਂ ਪ੍ਰਭਾਵਿਤ ਹੋ ਕੇ ਆਪਣਾ ਜੀਵਨ ਬਣਾ ਲੈਣਗੇ ਆਖੋ ਸਤਨਾਮ
ਵਾਹਿਗੁਰੂ
ਬਸ ਪ੍ਰੇਮ ਪੈਦਾ ਕਰ ਲੈ ਮਿੱਠਾ ਜਿਹਾ ਸੁਭਾਅ ਮਿੱਠਾ ਸੁਭਾਅ ਸਿੱਖ ਸਿੱਖ ਲਵੇ ਮੈਂ ਅਰਜ ਕਰਦਾ ਹੁੰਦਾ ਸਿੱਖੋ ਸਿੱਖੋ ਮਿੱਠਾ ਬੋਲਣਾ ਸਿੱਖੋ ਨਿਤਨੇਮ ਕਰਨਾ ਸਿੱਖੋ ਬਾਣੀ ਪੜ੍ਹਨੀ ਸਿੱਖੋ ਕੀਰਤਨ ਕਰਨਾ ਸਿੱਖੋ ਜੋੜਨਾ ਨਾ ਸਿੱਖੋ ਨਿੰਦਿਆ ਨਾ ਸਿੱਖੋ ਪਾਪ ਨਾ ਸਿੱਖੋ ਵਿਕਾਰ ਉਹ ਨਾ ਸਿੱਖੋ ਨਿੰਦਿਆ ਨਾ ਸਿੱਖੋ ਚੁਗਲੀ ਜੇ ਸਿੱਖਣਾ ਗੁਣ ਸਿੱਖੋ ਜਿੱਥੋਂ ਜਿੱਥੋਂ ਲੰਘਾਂਗੇ ਸਾਡਾ ਆਪਣੇ ਆਪ ਅਸਰ ਹੋਏਗਾ ਪ੍ਰੇਮ ਦੀ ਡੋਰ ਜਦੋਂ ਪ੍ਰੇਮ ਦੀ ਡੋਰ ਪਾਉਂਦੇ ਹਾਂ ਤੇ ਆਪਣੇ ਆਪ ਹੀ ਜਿਹੜਾ ਜਿਹੜਾ ਮਿਲੇਗਾ ਅਸਰ ਹੋਏਗਾ ਗੁਰਸਿੱਖੀ ਦਾ ਪ੍ਰਚਾਰ ਪ੍ਰੇਮ ਨਾਲ ਹੋਣਾ
ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ ਪ੍ਰੇਮ ਦੀਆਂ ਪਾਲਾ ਡੋਰੀਆਂ
ਜੇ ਕਿਸੇ ਨੂੰ ਜਿੱਤਣਾ ਹੈ ਪ੍ਰੇਮ ਵਿੱਚ ਆਵਾਜ਼ ਮਾਰੋਗੇ ਇੱਕ ਕੂਕਰ ਵੀ ਪੂਛ ਹਿਲਾਉਂਦਾ ਨੇੜੇ ਆ ਜਾਏਗਾ ਪ੍ਰੇਮ ਨਾਲ ਵੱਡੇ ਵੱਡੇ ਹਾਥੀ ਵੀ ਬਸ 'ਚ ਆ ਜਾਂਦੇ ਸ਼ੇਰ ਵੀ ਸਰਕਸਾਂ 'ਚ ਕੰਮ ਕਰਦੇ ਵੇਖੇ ਨੇ ਪ੍ਰੇਮ ਨਾਲ ਵੱਡੇ ਵੱਡੇ ਜਾਨਵਰ ਬਸ 'ਚ ਆ ਜਾਂਦੇ ਨੇ ਉਹ ਬੰਦਾ ਵੀ ਪ੍ਰੇਮ ਨਾਲ ਬਸ ਵਿੱਚ ਆਉਂਦਾ ਤੇ ਰੱਬ ਵੀ ਪਿਆਰ ਦਾ ਹੀ ਭੁੱਖਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਿਆਰ ਦਾ ਹੀ ਭੁੱਖਾ ਪ੍ਰੇਮ ਨਾਲ ਕੋਈ ਸੱਦੇ ਖਾਂ ਕੱਲ ਆਪ ਨੇ ਸੁਣਿਆ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ ਚਾਂਦਨੀ ਚੌਂਕ ਦਿੱਲੀ। ਮਹਾਰਾਜ ਨੂੰ ਪੁੱਛਿਆ ਗਿਆ ਤੁਹਾਡਾ ਨਾਮ ਤੇਗ ਬਹਾਦਰ ਕਿਉਂ ਹੈ? ਮਹਾਰਾਜ ਕਹਿੰਦੇ ਆ ਤੇਗ ਮੇਰੇ ਸੀਸ ਨੂੰ ਧੜ ਤੋਂ ਜੁਦਾ ਨਹੀਂ ਕਰ ਸਕਦੀ, ਕੱਟ ਨਹੀਂ ਸਕਦੀ। ਕਹਿੰਦੇ ਕਿਉਂ ਨਹੀਂ ਕੱਟ ਸਕਦੀ, ਅੱਜ ਤੱਕ ਬੜਿਆਂ ਨੂੰ ਕੱਟਿਆ। ਮਹਾਰਾਜ ਕਹਿੰਦੇ ਧਾਗਾ ਬੰਨ ਲਓ, ਇੱਕ ਅੱਟੀ ਨਾਲੋਂ ਤੋੜ ਕੇ ਨਾ ਕੋਈ ਧਾਗਾ ਇਹਦੇ ਨਾਲ ਬੰਨ ਲਓ, ਕੱਚਾ ਧਾਗਾ। ਤੇ ਜੇ ਤੇ ਉਹ ਧਾਗਾ ਟੁੱਟ ਗਿਆ ਫਿਰ ਤੇ ਸਮਝ ਲੈਣਾ ਵੀ ਤੁਹਾਡੀ ਤਲਵਾਰ ਨਾਲ ਸੀਸ ਧੜ ਤੋਂ ਜੁਦਾ ਹੋਇਆ। ਅਗਰ ਉਹ ਧਾਗਾ ਨਾ ਟੁੱਟਿਆ ਤੇ ਫਿਰ ਸਮਝ ਲੈਣਾ ਆਪਣੇ ਆਪ ਸੀਸ ਧੜ ਤੋਂ ਜੁਦਾ ਹੋਇਆ। ਕੀਤਾ ਸੀ ਵਾਰ, ਕੱਲ ਸੁਣਿਆ ਵੀ ਵਾਰ ਇੰਜ ਲੱਗਿਆ ਵੀ ਖਾਲੀ ਗਿਆ, ਹਾਹਾਕਾਰ ਮੱਚ ਗਈ, ਸੀਸ ਧੜ ਤੋਂ ਜੁਦਾ ਹੋ ਗਿਆ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ, ਹੈ 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 ਸਭ ਜਗ ਭਇਓ ਜੈ 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 ਸੁਰ ਲੋਕ। ਸੁਰ ਲੋਕ ਵਿੱਚ ਸਵਰਗਾਂ ਵਿੱਚ ਜੈ ਜੈਕਾਰ ਹੋਈ, ਮਾਤ ਲੋਕ ਵਿੱਚ ਹਾਹਾਕਾਰ ਮੱਚ ਗਈ, ਬੜਾ ਤੂਫਾਨ ਆਇਆ ਇੱਕਦਮ, ਧਰਤੀ ਵੀ ਕੰਬ ਗਈ, ਧਰਤੀ ਵੀ ਡੋਲ ਗਈ। ਜਦੋਂ ਬਹੁਤ ਵੱਡਾ ਪਾਪ ਹੁੰਦਾ ਨਾ ਗੁਰਮੁਖ ਦੁਨੀਆਂ ਵਿੱਚ, ਫਿਰ ਧਰਤੀ ਵੀ ਕੰਬਦੀ, ਧਰਤੀ ਵੀ ਡੋਲਦੀ। ਹਾਹਾਕਾਰ ਮੱਚ ਗਈ, ਬੜਾ ਭਾਰੀ ਤੂਫਾਨ ਆਇਆ। ਮਹਾਰਾਜ ਜੀ ਦਾ ਸੀਸ ਵੀ ਉੱਥੇ ਪਿਆ, ਧੜ ਵੀ ਪਿਆ। ਭਾਈ ਜੈਤਾ, ਉਹਨੂੰ ਹੁਕਮ ਸੀ ਜੈਤਿਆ ਸਾਡਾ ਸੀਸ ਤੂੰ ਆਨੰਦਪੁਰ ਸਾਹਿਬ ਪਹੁੰਚਾਉਣਾ ਹੈ। ਕਹਿੰਦਾ ਸਤਿਗੁਰ, ਭਾਈ ਜੈਤੇ ਨੂੰ ਹੁਕਮ ਸੀ ਸੀਸ ਆਨੰਦਪੁਰ ਸਾਹਿਬ ਪਹੁੰਚਾ ਦੀ ਸਾਡਾ। ਜੈਤੇ ਨੇ ਵੇਖਿਆ, ਕਈ ਇਤਿਹਾਸਕਾਰਾਂ ਨੇ ਤੇ ਲਿਖਿਆ ਵੀ ਸੀਸ ਉੱਡ ਕੇ ਭਾਈ ਜੈਤੇ ਦੀ ਗੋਦ ਵਿੱਚ ਪੈ ਗਿਆ। ਪਰ ਕਈ ਇਤਿਹਾਸਕਾਰਾਂ ਨੇ ਲਿਖਿਆ ਸੀਸ ਉੱਡ ਕੇ ਗੋਦ ਵਿੱਚ ਨਹੀਂ ਪਿਆ, ਸੀਸ ਭਾਈ ਜੈਤੇ ਨੇ ਖੁਦ ਚੁੱਕਿਆ। ਚੁੱਕਿਆ ਕਿਵੇਂ? ਦਿੱਲੀ ਵਿੱਚ ਭਾਈ ਜੈਤੇ ਦਾ ਘਰ ਸੀ, ਜਦੋਂ ਮਰਦ ਦਾ ਸੀਸ ਧੜ ਤੋਂ ਜੁਦਾ ਹੋ ਗਿਆ, ਹਾਹਾਕਾਰ ਮੱਚ ਗਈ, ਬੜੀ ਤੇਜ਼ ਹਵਾ ਆਈ। ਵਿਚਾਰ ਹੋਈ, ਕਹਿੰਦੇ ਸੀਸ ਪਿਆ ਰਹਿਣ ਦਿਓ, ਧੜ ਪਿਆ ਰਹਿਣ ਦਿਓ, ਉੱਤੇ ਕੱਪੜਾ ਪਾ ਦਿਓ, ਹਨੇਰੀ ਥੰਮ ਜਾਏਗੀ, ਫਿਰ ਇਹਨੂੰ ਸਾਂਭ ਲਾਂਗੇ। ਬੜੀ ਤੇਜ਼ ਤੂਫਾਨ ਆ ਗਿਆ, ਬੜਾ ਘੱਟਾ ਉੱਡਦਾ ਹੈ, ਹਨੇਰੀ ਚੱਲਦੀ ਹੈ। ਜੈਤਾ ਆਪਣੇ ਘਰ, ਉਹਦੇ ਨਾਲ ਹੀ ਘਰ ਹੈ, ਕਦੀ ਸੱਜੇ ਕਦੀ ਖੱਬੇ, ਕਦੀ ਸੱਜੇ ਕਦੀ ਖੱਬੇ, ਉੱਥੇ ਤੁਰਿਆ ਫਿਰਦਾ। ਸੋਚ ਹੈ ਵੀ ਕਿਵੇਂ ਚੁੱਕਾਂ ਸੀਸ, ਕੋਲ ਪਹਿਰੇਦਾਰ ਖੜਾ ਹੈ, ਪਹਿਰੇਦਾਰ ਕੋਲ ਖੜਾ ਹੈ, ਸੀਸ ਚੁੱਕਣਾ ਕੋਈ ਸੌਖਾ ਨਹੀਂ। ਭਾਈ ਜੈਤੇ ਨੇ ਸੋਚਿਆ ਮੂੰਹ ਇਹਦਾ ਦੂਜੇ ਪਾਸੇ ਹੈ, ਮੈਂ ਜੇ ਸੀਸ ਚੱਕ ਲਿਆ, ਇਹ 2 ਮਿੰਟ ਬਾਅਦ ਕੱਪੜਾ ਚੱਕ ਕੇ ਵੇਖ ਲੈਂਦਾ ਵੀ ਸੀਸ ਪਿਆ, ਜਦੋਂ ਇਹਨੇ ਵੇਖਣਾ ਵੀ ਸੀਸ ਤੇ ਲੈ ਗਿਆ, ਕੋਈ ਚੁੱਕ ਕੇ ਮੇਰਾ ਪਿੱਛਾ ਕਰਨਗੇ, ਮੈਨੂੰ ਭਾਵੇਂ ਮਾਰ ਦੇਣ, ਪਰ ਸਤਿਗੁਰਾਂ ਦੇ ਸੀਸ ਦੀ ਬੇਅਦਬੀ ਨਾ ਹੋਵੇ। ਭਾਈ ਜੈਤਾ ਸੋਚ ਵਿੱਚ ਡੁੱਬਿਆ ਵੀ ਸੀਸ ਕਿਵੇਂ ਚੁੱਕਿਆ ਜਾਏ। ਇਹਦਾ ਪਿਤਾ ਸੀ ਆਗਿਆ ਰਾਮ, ਉਹ ਕਹਿੰਦਾ ਜੈਤਿਆ ਕੀ ਗੱਲ ਹੋ ਗਈ ਤੈਨੂੰ, ਬੜੀ ਗਹਿਰੀ ਸੋਚ ਵਿੱਚ ਡੁੱਬਿਆ ਹੋਇਆ ਹੈ। ਪਿਤਾ ਜੀ, ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਮੈਂ ਆਨੰਦਪੁਰ ਸਾਹਿਬ ਲੈ ਕੇ ਜਾਣਾ ਹੈ, ਲੈ ਜਾ ਫਿਰ। ਕਹਿੰਦਾ ਮਹਾਰਾਜ ਸੀਸ ਤੇ ਮੈਂ ਆਨੰਦਪੁਰ, ਪਿਤਾ ਜੀ ਮੈਂ ਸੀਸ ਤੇ ਆਨੰਦਪੁਰ ਸਾਹਿਬ ਲੈ ਜਾ, ਪਰ ਚੁੱਕਣਾ ਹੈ ਤੇ ਚੁੱਕਿਆ ਜਾਣਾ ਨਹੀਂ। ਮੈਂ ਚਾਹੁੰਦਾ ਕੱਪੜੇ ਦੇ ਵਿੱਚੋਂ ਸੀਸ ਨੂੰ ਚੁੱਕ ਕੇ ਉੱਥੇ ਕੋਈ ਸੀਸ ਰੱਖਦਿਆਂ ਥੋੜੇ ਚਿਰ ਵਾਸਤੇ ਭੁਲੇਖਾ ਪੈ ਜੇ, ਉਹ ਕਹਿਣਗੇ ਸੀਸ ਪਿਆ। ਜਦੋਂ ਪਹਿਰੇਦਾਰ ਵੇਖੇਗਾ ਵੀ ਸੀਸ ਤੇ ਪਿਆ, ਜਦੋਂ ਤੱਕ ਅਸਲੀਅਤ ਦਾ ਪਤਾ ਲੱਗੇਗਾ ਉਦੋਂ ਤੱਕ ਤੇ ਮੈਂ ਬਹੁਤ ਦੂਰ ਲੰਘ ਜਾਵਾਂਗਾ, ਉਦੋਂ ਤੱਕ ਤੇ ਬਹੁਤ ਗਾਂਹ ਲੰਘ ਜਾਵਾਂਗਾ ਮੈਂ। ਆਗਿਆ ਰਾਮ ਨੂੰ ਕਹਿੰਦਾ ਮੈਨੂੰ ਹੁਣ ਸੀਸ ਦੀ ਲੋੜ ਹੈ, ਉੱਥੇ ਮੈਂ ਕੋਈ ਸਿਰ ਰੱਖਣਾ ਭੁਲੇਖਾ ਪਾਉਣ ਵਾਸਤੇ, ਬਸ 15-20 ਮਿੰਟ ਵੀ ਭੁਲੇਖਾ ਪੈ ਗਿਆ ਮੈਂ ਲੰਘ ਜੂਗਾ ਦੀ ਗਾਂ। ਆਗਿਆ ਰਾਮ ਕਹਿੰਦਾ ਪੁੱਤਰ ਲੱਕੜੀ ਨਾਲ ਲੱਗ ਕੇ ਲੋਹਾ ਵੀ ਤਰਜੂ, ਬਥੇਰਾ ਖਾ ਹੰਢਾ ਲਿਆ, ਚੱਕ ਤਲਵਾਰ ਮੇਰਾ ਸਿਰ ਧੜ ਤੋਂ ਜੁਦਾ ਕਰ ਦੇ।
ਸਤਿ ਸ੍ਰੀ ਅਕਾਲ।
ਮੇਰਾ ਸੀਸ ਧੜ ਤੋਂ ਜੁਦਾ ਕਰ ਦੇ ਪਿਤਾ ਜੀ, ਪਿਤਾ ਦੀ ਸੇਵਾ ਕਰਦਾ ਪੁੱਤਰ, ਪੁੱਤਰ ਪਿਓ ਦਾ ਸਿਰ ਵੱਢ ਨਹੀਂ ਸਕਦਾ, ਮੇਰੇ ਤੋਂ ਨਹੀਂ ਇਹ ਕੰਮ ਹੋਣਾ। ਆਗਿਆ ਰਾਮ ਕਹਿੰਦਾ ਬੇਟਾ ਗੱਲ ਤੇ ਸਿੱਖੀ ਕਮਾਉਣ ਦੀ ਹੈ, ਸਿੱਖੀ ਵਾਸਤੇ ਜੇ ਸੰਮਣ ਆਪਣੇ ਪੁੱਤ ਮੂਸਣ ਦਾ ਸਿਰ ਵੱਢ ਸਕਦਾ ਹੈ ਤੇ ਤੂੰ ਅੱਜ ਆਪਣੇ ਪਿਓ ਦਾ ਨਹੀਂ ਵੱਢ ਸਕਦਾ? ਉੱਥੇ ਉੱਥੇ ਵੀ ਪਿਓ ਪੁੱਤ ਹੈ, ਇੱਥੇ ਵੀ ਪਿਓ ਪੁੱਤ ਹੈ। ਜੇ ਪੁੱਤ ਪਿਓ ਵੱਢ ਸਕਦਾ ਤੇ ਪੁੱਤਰ ਵੀ ਵੱਢ ਸਕਦਾ, ਗੱਲ ਤੇ ਸਿੱਖੀ ਕਮਾਉਣ ਦੀ ਹੈ। ਚੱਕੀ ਤਲਵਾਰ ਫਿਰ ਪਿਤਾ ਦੀ ਆਗਿਆ ਵਿੱਚ ਸੀਸ ਧੜ ਤੋਂ ਜੁਦਾ ਕਰਤਾ। ਕਈ ਕਹਿੰਦੇ ਨੇ ਇੱਦਾਂ ਕਿਵੇਂ ਹੋਜੂ ਗੁਰਮੁਖੋ, ਫਿਰ ਸੰਮਣ ਨੇ ਆਪਣੇ ਪੁੱਤ ਮੂਸਣ ਦਾ ਸਿਰ ਕਿਵੇਂ ਧੜ ਤੋਂ ਜੁਦਾ ਕਰਤਾ? ਗੱਲ ਤੇ ਸਿੱਖੀ ਕਮਾਉਣ ਦੀ ਹੈ ਨਾ, ਉੱਥੇ ਉੱਥੇ ਰਿਸ਼ਤਾ ਖਤਮ ਹੋ ਗਿਆ। ਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾਤਾ ਗੁਰੂ ਨਾਲ ਜੇ ਨਾਤਾ ਹੈ ਨਾ, ਗੁਰੂ ਨਾਲ ਰਿਸ਼ਤਾ, ਬਾਕੀ ਰਿਸ਼ਤੇ ਸਭ ਥੱਲੇ ਨੇ, ਪਿੱਛੇ ਰਹਿ ਜਾਂਦੇ ਨੇ ਸਾਰੇ। ਗੁਰੂ ਨਾਲੋਂ ਨਾਤਾ ਨਾ ਟੁੱਟ ਜੇ, ਦੁਨੀਆਂ ਨਾਲੋਂ ਬੇਸ਼ੱਕ ਟੁੱਟ ਜੇ। ਸੀਸ ਲੈ ਕੇ ਜੈਤਾ ਗਿਆ, ਲੰਘਦੇ ਲੰਘਦੇ ਨੇ ਬੜੀ ਫੁਰਤੀ ਨਾਲ ਆਪਣੇ ਪਿਤਾ ਦਾ ਸੀਸ ਰੱਖਤਾ, ਸਤਿਗੁਰਾਂ ਦਾ ਸੀਸ ਚੁੱਕ ਲਿਆ, ਉਵੇਂ ਜਿਵੇਂ ਕੱਪੜਾ ਪਾਤਾ ਉੱਤੇ। ਪਹਿਰੇਦਾਰ ਵੇਖਦਾ ਵੀ ਸੀਸ ਤੇ ਪਿਆ, ਤੂਫਾਨ ਚੱਲ ਰਿਹਾ ਬਹੁਤ, ਹਵਾ ਚੱਲਦੀ। ਜੈਤਾ ਨਿਕਲ ਗਿਆ ਸੀਸ ਲੈ ਕੇ। ਹੁਣ ਕਈ ਇਤਿਹਾਸਕਾਰਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ, ਕਈਆਂ ਨੇ ਜ਼ਿਕਰ ਕੀਤਾ ਵੀ ਉੱਡ ਕੇ ਸੀਸ ਗੋਦ 'ਚ ਪੈ ਗਿਆ ਸੀ। ਮੇਰੇ ਖਿਆਲ ਵਿੱਚ ਸੀਸ ਉੱਡ ਕੇ ਭਾਈ ਜੈਤੇ ਦੀ ਗੋਦ ਵਿੱਚ ਜੇ ਪੈ ਗਿਆ ਸੀ, ਫਿਰ ਜੈਤੇ ਦੀ ਕੋਈ ਬਹੁਤੀ ਵੱਡੀ ਕੁਰਬਾਨੀ ਨਹੀਂ। ਭਾਈ ਜੈਤਾ, ਇੱਥੋਂ ਇਹ ਗੱਲ ਸਿੱਧ ਹੁੰਦੀ ਹੈ ਵੀ ਮਹਾਰਾਜ ਨੇ ਆਪਣੇ ਪਿਤਾ, ਭਾਈ ਜੈਤੇ ਨੇ ਪਿਤਾ ਦਾ ਸੀਸ ਵੱਢਿਆ, ਉਹ ਕਿਹੜੀ ਗੱਲ ਤੋਂ? ਇਹ ਸਾਰੀ ਦੁਨੀਆ ਜਾਣਦੀ ਹੈ, ਜਦੋਂ ਮਹਾਰਾਜ ਕੋਲ ਗਿਆ ਨਾ ਤੇ ਗੁਰੂ ਗੋਬਿੰਦ ਸਿੰਘ ਨੇ ਖਿਤਾਬ ਦਿੱਤਾ, ਰੰਗਰੇਟੇ ਗੁਰੂ ਕੇ
ਬੇਟੇ
ਬੇਟੇ, ਪੌਣੇ 9 ਸਾਲ ਦੀ ਉਮਰ ਹੈ, ਖਿਤਾਬ ਦਿੱਤਾ ਗੁਰੂ ਕੇ ਬੇਟੇ, ਹੋਰ ਕੋਈ ਖਿਤਾਬ ਕਿਉਂ ਨਹੀਂ ਦਿੱਤਾ? ਭਰਾ ਵੀ ਬਣਾ ਸਕਦੇ ਸੀ, ਕੋਈ ਹੋਰ ਵੀ ਪਿਆਰ ਵਿੱਚ ਖਿਤਾਬ ਦੇ ਸਕਦੇ ਸੀ। ਰੰਗਰੇਟੇ ਗੁਰੂ ਕੇ ਬੇਟੇ ਖਿਤਾਬ ਕਦੋਂ ਦਿੱਤਾ? ਜਦੋਂ ਜੈਤੇ ਨੂੰ ਪੁੱਛਿਆ, ਜੈਤਿਆ ਦੱਸ ਖਾਂ ਸੀਸ ਕਿਵੇਂ ਲਿਆਇਆ? ਜੈਤੇ ਨੇ ਸਾਰੀ ਵਾਰਤਾ ਸੁਣਾਤੀ, ਆਪਣੇ ਪਿਤਾ ਦਾ ਸਿਰ ਵੱਢਿਆ, ਮੇਰੇ ਪਿਤਾ ਨੇ ਆਹ ਗੱਲ ਆਖੀ, ਉਹਨਾਂ ਦਾ ਬਚਨ ਮੰਨ ਕੇ ਸਿਰ ਵੱਢਿਆ, ਆਪ ਤੁਹਾਡੇ ਪਿਤਾ ਦਾ ਸੀਸ ਚੁੱਕਣ ਵਾਸਤੇ ਆਪਣੇ ਪਿਤਾ ਦਾ ਸੀਸ ਰੱਖਿਆ। ਮਹਾਰਾਜ ਕਹਿੰਦੇ ਜੈਤਿਆ ਤੂੰ ਇਹ ਨਾ ਸਮਝੀ ਮੈਂ ਅਨਾਥ ਹੋ ਗਿਆ, ਜੈਤਿਆ ਉਹ ਤੂੰ ਇਹ ਨਾ ਸਮਝੀ ਮੈਂ ਅਨਾਥ ਹੋ ਗਿਆ, ਉਹ ਜਿਹਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏ ਉਹ ਅਨਾਥ ਹੁੰਦਾ, ਤੂੰ ਅਨਾਥ ਨਹੀਂ। ਜੈਤਿਆ ਤੂੰ ਅਨਾਥ ਨਹੀਂ, ਤੂੰ ਆਪਣੇ ਪਿਤਾ ਨੂੰ ਵਾਰ ਕੇ ਗੁਰੂ ਨੂੰ ਆਪਣਾ ਪਿਤਾ ਬਣਾ ਲਿਆ, ਉਦੋਂ ਵਰ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੂੰ ਅਨਾਥ ਨਹੀਂ, ਤੂੰ ਗੁਰੂ ਦਾ ਪੁੱਤਰ ਬਣ ਗਿਆ, ਤੂੰ ਗੁਰੂ ਕੇ ਬੇਟੇ, ਹੋਰ ਕਿਉਂ ਨਹੀਂ ਖਿਤਾਬ ਦਿੱਤਾ ਕੋਈ? ਇੱਥੋਂ ਇਹ ਗੱਲ ਸਿੱਧ ਹੁੰਦੀ ਹੈ, ਪਿਤਾ ਵਾਰਿਆ ਜੈਤੇ ਨੇ। ਮਹਾਰਾਜ ਫਿਰ ਪਿਤਾ ਬਣ ਕੇ ਕਹਿੰਦੇ ਫਿਕਰ ਨਾ ਕਰ, ਤੂੰ ਗੁਰੂ ਦਾ ਪੁੱਤਰ ਹੈ, ਹੁਣ ਤੂੰ ਗੁਰੂ ਦਾ ਪੁੱਤਰ ਹੈ, ਫਿਕਰ ਨਾ ਕਰ, ਪਿਤਾ ਦਾ ਸੀਸ ਦਿੱਤਾ ਭਾਈ ਜੈਤੇ। ਬਾਕੀ ਆਪੋ ਆਪਣੀ ਮੱਤ ਹੈ, ਜਿਵੇਂ ਜਿਵੇਂ ਕੋਈ ਸੋਚਦਾ, ਕੋਈ ਕਹਿੰਦਾ ਉੱਡ ਕੇ ਪਿਆ ਠੀਕ ਹੈ ਭਾਈ, ਕਿਸੇ ਨੂੰ ਕੋਈ ਗੱਲ ਜਚਦੀ ਹੈ, ਕਿਸੇ ਨੂੰ ਕੋਈ ਗੱਲ ਜਚਦੀ ਹੈ। ਧਿਆਨ ਦੇਣਾ ਜ਼ਰਾ, ਗੱਲ ਤੇ ਇਹ ਹੈ ਸਿੱਖੀ ਕਮਾਉਣ ਦੀ। ਗੁਰੂ ਦਾ ਘਰ ਹੈ ਉਹੋ ਜਿਹਾ, ਉਹ ਇਹ ਸਿੱਖੀ ਜਿਹੜੀ ਅਸੀਂ ਲੈਣ ਤੋਂ ਮੁਨਕਰ ਹੋਏ ਫਿਰਦੇ, ਅੰਮ੍ਰਿਤ ਤੋਂ ਅਸੀਂ ਦੂਰ ਜਾ ਰਹੇ ਹਾਂ, ਬਾਜਾਂ ਵਾਲੇ ਦੀ ਗੋਦ ਸਾਨੂੰ ਚੰਗੀ ਨਹੀਂ ਲੱਗਦੀ। ਸਿੱਖ ਇਤਿਹਾਸ ਜਿਹਦੇ ਵਿੱਚ ਸਿੱਖੀ ਕਮਾਉਣ ਵਾਸਤੇ ਪੁੱਤਰ ਪਿਓ ਦਾ ਸਿਰ ਵੱਢਦਾ ਤੇ ਪਿਓ ਪੁੱਤਰ ਦਾ ਸਿਰ ਵੱਢਦਾ, ਸਿੱਖੀ ਕਮਾਉਣ ਵਾਸਤੇ ਮਾਵਾਂ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਝਾਰ ਪਵਾਉਂਦੀਆਂ ਨੇ, ਫਿਰ ਵੀ ਇਹੀ ਗਾਉਂਦੀਆਂ ਨੇ ਤੇਰਾ ਕੀ ਆ ਸਿੱਖੀ ਕਮਾਉਣ ਵਾਸਤੇ ਗੁਰੂ ਕੇ ਪਿਆਰੇ ਉਬਲਦੀਆਂ ਦੇਗਾਂ ਚੋਂ ਵਾਲੇ ਖਾਂਦੇ ਨੇ ਤੇ ਫਿਰ ਵੀ ਕਹਿੰਦੇ ਨੇ ਤੇਰਾ ਕੀ ਆ
ਮਿੱਠਾ ਲੱਗਿਆ
ਰੂਹ ਵਿੱਚ ਲਪੇਟੇ ਜਾ ਰਹੇ ਨੇ ਭਾਈ ਸਤੀ ਦਾਸ ਵਰਗੇ ਅੱਗ ਲਾਈ ਗਈ ਏ ਤੇ ਉਹ ਫਿਰ ਵੀ ਸਿੱਖੀ ਕਮਾਉਣ ਵਾਸਤੇ ਕਹਿੰਦੇ ਨੇ ਤੇਰਾ ਕੀ ਆ
ਮਿੱਠਾ ਲੱਗਿਆ
ਮਾਛੀਵਾੜ ਦੇ ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਪਏ ਨੇ ਮੈਂ ਅਰਜ ਕੀਤੀ ਸੀ ਉਹ ਸਾਨੂੰ ਮਿਰਜੇ ਵਾਲਾ ਜੰਡ ਯਾਦ ਆ ਗੁਰੂ ਗੋਬਿੰਦ ਸਿੰਘ ਵਾਲਾ ਜੰਡ ਭੁੱਲ ਗਿਆ ਮਾਛੀਵਾੜੇ ਵਾਲਾ ਜੰਡ ਭੁੱਲ ਗਿਆ ਸਾਨੂੰ ਮਾਛੀਵਾੜੇ ਕੰਡਿਆਂ ਦੀ ਸੇਜ ਤੇ ਪੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਜਾਚ ਸਿਖਾਉਣ ਵਾਸਤੇ ਕਹਿੰਦੇ ਨੇ ਤੇਰਾ ਕੀ ਆ
ਮਿੱਠਾ ਲੱਗੇ
ਮਿੱਠਾ ਲੱਗੇ ਭਾਣੇ ਵਿੱਚ ਸਬਰ ਸੰਤੋਖ ਵਿੱਚ ਉਹਦੇ ਹੁਕਮ ਵਿੱਚ ਉਹਦੀ ਰਜ਼ਾ ਵਿੱਚ ਰਾਜੀ ਰਹਿਣਾ ਪ੍ਰੇਮ ਕਿਹਨੂੰ ਕਹਿੰਦੇ ਨੇ ਉਹਦੀ ਰਜ਼ਾ ਵਿੱਚ ਰਾਜੀ ਰਹਿਣਾ ਜਦੋਂ ਭਾਈ ਜੈਤਾ ਚੱਲਿਆ ਸੀ ਨਾ ਹੁਣ ਇੱਥੇ ਇੱਕ ਬੇਨਤੀ ਹੋਰ ਕਰਾਂ ਇੱਕ ਭਾਈ ਰਾਮ ਦਿੱਤਾ ਹੋਇਆ ਧੋਬੀ ਸੀ ਉਹਦੇ ਘਰ ਵਾਲੀ ਧੋਬਣ ਲੋਕਾਂ ਦੇ ਕੱਪੜੇ ਲਿਆ ਕੇ ਤੇ ਧੋਂਦੇ ਸੀ ਸਾਫ ਕਰਨੇ ਕੱਪੜੇ ਧੋਣੇ ਉਹਨਾਂ ਦੇ ਮਨ ਦੀ ਇੱਛਾ ਹੈ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਆਪਣੇ ਘਰ ਚ ਪਵਾਉਣੇ ਨੇ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਆਪਣੇ ਘਰ ਚ ਪਵਾਉਣੇ ਨੇ ਇਹਨਾਂ ਨੂੰ ਪਤਾ ਲੱਗਿਆ ਬੜੇ ਚਿਰ ਤੋਂ ਮਨ ਵਿੱਚ ਰੀਝ ਸੀ ਚਰਨ ਪਵਾਣੇ ਨੇ ਕਿਸੇ ਨੇ ਦੱਸਿਆ ਕਹਿੰਦੇ ਮਹਾਰਾਜ ਦਿੱਲੀ ਗਏ ਨੇ ਕਹਿੰਦੇ ਸ਼ੁਕਰ ਹੈ ਸਾਡੇ ਤਰਾਵੜੀ ਦੇ ਕੋਲ ਦੀ ਲੰਘਣਗੇ ਅਸੀਂ ਮਰ ਨੂੰ ਬੇਨਤੀ ਕਰਕੇ ਘਰ ਲੈ ਆਵਾਂਗੇ ਮਹਾਰਾਜ ਦਿੱਲੀ ਗਏ ਨੇ ਵਾਪਸੀ ਤੇ ਚਰਨ ਪਵਾਣੇ ਹੀ ਪਵਾਣੇ ਨੇ ਰੀਝ ਹੈ ਮਨ 'ਚ ਚਰਨ ਪਵਾਉਣ ਦੀ ਤਰਾਵੜੀ ਦਿੱਲੀ ਨੂੰ ਜਾਂਦੇ ਆ ਨਾ ਰਸਤੇ ਚ ਆਉਂਦਾ ਕਰਨਾਲ ਤਰਾਵੜੀ ਅਸਥਾਨ ਵੀ ਬਣਿਆ ਹੋਇਆ ਉੱਥੇ ਔਰ ਮਨ ਵਿੱਚ ਇੱਛਾ ਚਰਨ ਪਵਾਣੇ ਨੇ ਮਹਾਰਾਜ ਦੀ ਤੇ ਸ਼ਹੀਦੀ ਹੋ ਗਈ ਇਹਨਾਂ ਦੀ ਰੀਝ ਦਿਲ ਦੀ ਦਿਲ 'ਚ ਹੀ ਰਹਿ ਗਈ ਸੇਵਾਦਾਰ ਦੀ ਭਾਵਨਾ ਉਦੋਂ ਪੂਰੀ ਹੁੰਦੀ ਹੈ ਜਿਹੜੀ ਉਹਦੇ ਮਨ ਦੀ ਇੱਛਾ ਹੋਵੇ ਰੀਝ ਹੋਵੇ ਉਹ ਪੂਰੀ ਹੋ ਜਾਵੇ ਫਿਰ ਖੁਸ਼ੀ ਹੁੰਦੀ ਸੇਵਾਦਾਰ ਫਿਰ ਖੁਸ਼ ਹੁੰਦਾ ਜਦੋਂ ਉਹਦੀ ਭਾਵਨਾ ਪੂਰੀ ਹੋ ਜਾਵੇ ਇਹਨਾਂ ਦੇ ਮਨ ਦੀ ਭਾਵਨਾ ਅਸੀਂ ਮਰ ਦੇ ਚਰਨ ਪਵਾਉਣੇ ਨੇ ਰਾਮ ਦਿੱਤੇ ਦੇ ਮਨ ਦੀ ਭਾਵਨਾ ਸਤਿਗੁਰੂ ਸ਼ਹੀਦੀ ਪ੍ਰਾਪਤ ਕਰ ਗਏ ਮਨ ਦੀ ਮਨ 'ਚ ਹੀ ਰਹਿ ਗਈ ਜੈਤਾ ਸੀਸ ਚੁੱਕੀ ਲਿਆਉਂਦਾ ਮਹਾਰਾਜ ਕਹਿੰਦੇ ਓਏ ਮਨ ਦੀ ਰੀਝ ਪੂਰੀ ਕਰਨੀ ਹੈ ਜੈਤੇ ਨੂੰ ਰਾਹ ਭੁੱਲ ਗਿਆ ਤਰਾਵੜੀ ਵੱਲ ਨੂੰ ਆ ਗਿਆ ਆਖੋ ਸਤਨਾਮ
ਵਾਹਿਗੁਰੂ
ਤਰਾਵੜੀ ਵੱਲ ਨੂੰ ਭਾਈ ਜੈਤਾ ਧੋਬੀ ਕੱਪੜੇ ਧੋ ਰਿਹਾ ਭਾਈ ਜੈਤਾ ਝਾੜੀ ਦੇ ਓਲੇ ਲੁੱਕ ਗਿਆ ਕਿਤੇ ਮੈਨੂੰ ਵੇਖ ਹੀ ਨਾ ਲਏ ਨਿੱਕੀ ਜੀ ਟੋਕਰੀ ਟੋਕਰੀ 'ਚ ਸੀਸ ਉੱਤੇ ਕੱਪੜਾ ਉਹ ਧੋਬੀ ਉਸੇ ਝਾੜੀ ਦੇ ਕੱਪੜੇ ਪਾਉਣ ਆ ਗਿਆ